ਵਾਰ 32 ਕੌੜੀ 3 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਮਨਮੁਖ ਅਤੇ ਗੁਰਮੁਖ ਦੋਨਾਂ ਦਾ ਜ਼ਿਕਰ ਕਰਦਿਆਂ ਫਰਮਾ ਰਹੇ ਨੇ, ਗੁਰਮੁਖ ਰੰਗ ਨਾ ਦਿਸਈ ਹੁਣ ਦੀ ਅੱਖੀ ਅੰਨਾ ਸੋਈ, ਗੁਰਮੁਖ ਸਮਝ ਨਾ ਸਕਈ ਹੁਣ ਦੀ ਕੰਨੀ ਬੋਲਾ ਹੋਈ, ਗੁਰਮੁਖ ਸ਼ਬਦ ਨਾ ਗਾਵਈ ਹੁਣ ਦੀ ਜੀਬੈ ਗੁੰਗਾ ਗੋਈ, ਚਰਨ ਕਮਲ ਦੀ ਵਾਸ ਵਿਣ ਨਕਟਾ ਹੁੰਦੇ ਨੱਕ ਅਲੋਈ, ਗੁਰਮੁਖ ਕਾਰ ਵਿਹੂਣਿਆ ਹੁੰਦੀ ਕਰੀ ਲੁੰਜਾ ਦੁੱਖ ਰੋਈ, ਗੁਰਮੁਖ ਚਿਤ ਨਾ ਵਸਈ ਸੋ ਮਤਹੀਣ ਨਾ ਲਹਿੰਦਾ ਢੋਈ, ਮੂਰਖ ਨਾਲ ਨਾ ਕੋਏ ਸਥੋਈ, ਮੂਰਖ ਨਾਲ ਨਾ ਕੋਏ ਸਥੋਈ। ਕਹਿਣ ਲੱਗੇ ਗੁਰਮੁਖ ਰੰਗ ਨਾ ਦਿਸਈ ਹੁੰਦੀ ਅੱਖੀ ਅੰਨਾ ਸੋਈ, ਗੁਰਮੁਖ ਦਾ ਰੂਪ ਜਿਸ ਨੂੰ ਨਹੀਂ ਦਿਸਦਾ ਉਹ ਅੱਖਾਂ ਦੇ ਹੁੰਦਿਆਂ ਅੰਨਾ ਹੈ, ਕਿਉਂਕਿ ਜੋ ਨੇਤਰ ਗੁਰਮੁਖਾਂ ਦੇ ਦਰਸ਼ਨ ਨਾਲ ਹੀ ਸਫਲ ਹੁੰਦੇ ਆ, ਭਾਵ ਸਾਹਮਣੇ ਗੁਰਮੁਖ ਖੜਾ, ਰੱਬ ਦਾ ਪਿਆਰਾ ਸੰਤ ਮਹਾਂਪੁਰਸ਼ ਸਾਧੂ ਖੜਾ ਤੇ ਆਪਾਂ ਨਿੰਦਿਆ ਕਰੀ ਜਾਂਦੇ ਉਹਨਾਂ ਨੂੰ, ਇਹ ਭਾਵ ਹੈ। ਇਹ ਸਾਰਿਆਂ ਅੰਗਾਂ ਦਾ ਜ਼ਿਕਰ ਕਰਨਗੇ ਭਾਈ ਗੁਰਦਾਸ ਜੀ। ਕਹਿੰਦੇ ਗੁਰਮੁਖ ਰੰਗ ਨਾ ਦਿਸਈ, ਗੁਰਮੁਖਾਂ ਦਾ ਰੂਪ ਜਿਸ ਨੂੰ ਨਹੀਂ ਦਿਸਦਾ, ਭਾਵ ਜਿਹੜੇ ਗੁਰਮੁਖ ਜਨਾਂ ਦੀ ਵੀ ਨਿੰਦਿਆ ਕਰਦੇ ਆ ਤੇ ਗੁਰਮੁਖ ਜਨਾਂ ਵਿੱਚੋਂ ਅਸਲ ਵਿੱਚ ਗੁਰੂ ਦਾ ਰੂਪ ਤੇ ਰੱਬ ਦਾ ਰੂਪ ਉਹਨਾਂ ਚੋਂ ਨਹੀਂ ਤੱਕਦੇ, ਉਹ ਅੱਖਾਂ ਦੇ ਹੁੰਦਿਆਂ ਅੰਨੇ ਨੇ ਲੋਕ। ਗੁਰਮੁਖ ਸਮਝ ਨਾ ਸਕਈ ਹੁਣ ਦੀ ਕੰਨੀ ਬੋਲਾ ਹੋਈ, ਗੁਰਮੁਖਾਂ ਦੇ ਬਚਨ ਜੋ ਨਹੀਂ ਸਮਝ ਸਕਦਾ, ਰੱਬ ਦੇ ਪਿਆਰੇ ਰੱਬ ਦੇ ਬੋਲ ਬੋਲਦੇ ਆ ਪਰ ਜਿਹੜੇ ਸਾਹਮਣੇ ਕਈ ਮਨਮੁਖ ਆ ਉਹ ਗੁਰਮੁਖਾਂ ਦੀ ਨਿੰਦਿਆ ਹੀ ਕਰਦੇ, ਉਹਨਾਂ ਦੀ ਰਸਨਾ ਤੋਂ ਕਹੇ ਹੋਏ ਗੁਰਮੁਖਾਂ ਦੇ ਬੋਲ ਸੁਣਦੇ ਹੀ ਨਹੀਂ। ਕਹਿੰਦੇ ਉਹ ਬੰਦਾ ਕੰਨਾਂ ਦੇ ਹੁੰਦਿਆਂ ਬੋਲਾ, ਜਿਹੜਾ ਗੁਰਮੁਖ ਜਨਾਂ ਦੇ ਬੋਲ ਪਿਆਰ ਦੇ ਵਿੱਚ ਪ੍ਰੇਮ ਦੇ ਵਿੱਚ ਭੇਜ ਕੇ ਸੁਣਦਾ ਨਹੀਂ। ਗੁਰਮੁਖ ਸ਼ਬਦ ਨਾ ਗਾਵਈ ਹੁੰਦੀ ਜੀਬੈ ਗੁੰਗਾ ਗੋਈ, ਗੁਰਮੁਖਾਂ ਦੇ ਸ਼ਬਦ ਨੂੰ ਜੋ ਗਾਇਨ ਨਹੀਂ ਕਰਦਾ ਉਹ ਜੀਭ ਦੇ ਹੁੰਦਿਆਂ ਵੀ ਗੁੰਗਾ ਹੀ ਕਿਹਾ ਜਾਂਦਾ। ਹੁਣ ਗੁਰਮੁਖ ਜਨ ਬਾਬਾ ਬੁੱਢਾ ਸਾਹਿਬ ਵਰਗੇ ਹੁਣ ਸਾਨੂੰ ਕਹਿਣ ਵੀ ਬਾਣੀ ਪੜ੍ਹਿਆ ਕਰੋ, ਭਾਈ ਗੁਰਦਾਸ ਜੀ ਹੀ ਮਹਾਨ ਤੱਤ ਬੇਤਾ ਗੁਰਮੁਖ ਜਨ ਨੇ, ਉਹ ਸਾਨੂੰ ਕਹਿ ਰਹੇ ਆ ਵੀ ਆਹ ਵਾ ਸਿੱਖੀ ਦੇ ਗੁਣ, ਮਾਣ ਦੇ ਹੁੰਦਿਆਂ ਨਮਾਣਾ ਬਣ ਕੇ ਰਹੋ, ਤਾਣ ਦੇ ਹੁੰਦਿਆਂ ਨਤਾਣਾ ਬਣ ਕੇ ਰਹੋ, ਮਤ ਦੇ ਹੁੰਦਿਆਂ ਇਆਣਾ ਬਣ ਕੇ ਰਹੋ। ਸੰਸਾਰ ਜਗਤ ਤੋਂ ਇੱਕ ਦਿਨ ਚਲੇ ਜਾਣਾ ਆ, ਇਹ ਸੰਸਾਰ ਵਿੱਚ 4 ਦਿਨ ਦਾ ਮਹਿਮਾਨ ਬਣ ਕੇ ਰਹੋ। ਆਪਾਂ ਹੁਣ ਭਾਈ ਗੁਰਦਾਸ ਜੀ ਦੇ ਆਖੇ ਲੱਗਦੇ, ਆਪਾਂ ਕਿੰਨਾ ਕੁ ਆਖੇ ਲੱਗ ਰਹੇ ਭਾਈ ਗੁਰਦਾਸ ਜੀ, ਇਹਦਾ ਭਾਵ ਕੀ ਹੋਇਆ, ਭਾਈ ਗੁਰਦਾਸ ਜੀ ਦੇ ਬਚਨ ਸਾਡੇ ਕੰਨਾਂ 'ਚ ਵੀ ਪੈ ਰਹੇ ਆ, ਅਸੀਂ ਕੰਨਾਂ 'ਚ ਬਚਨ ਸੁਣਨ ਦੇ ਬਾਵਜੂਦ ਵੀ ਆਖੇ ਨਹੀਂ ਲੱਗਦੇ, ਅਸੀਂ ਕੰਨਾਂ ਦੇ ਹੁੰਦਿਆਂ ਵੀ ਬੋਲੇ ਹਾਂ। ਭਾਈ ਗੁਰਦਾਸ ਜੀ ਵਰਗੇ ਮਹਾਨ ਬ੍ਰਹਮ ਗਿਆਨੀ ਤੱਤ ਬੇਤਾ ਦੇ ਬਚਨ ਅਸੀਂ ਮੰਨ ਨਹੀਂ ਰਹੇ, ਆਪਣੇ ਜੀਵਨ ਵਿੱਚ ਅਸੀਂ ਕਮਾ ਨਹੀਂ ਰਹੇ, ਉਹਨਾਂ ਦਾ ਦੀਦਾਰ ਉਹਨਾਂ ਦੀ ਬਾਣੀ ਵਿੱਚੋਂ ਕਰ ਨਹੀਂ ਰਹੇ, ਉਹਨਾਂ ਦੀ ਰਚਨਾ 'ਚੋਂ ਅੱਖਾਂ ਦੇ ਹੁੰਦਿਆਂ ਅੰਨੇ ਹਾਂ ਆਪਾਂ। ਅਤੇ ਸਾਧ ਸੰਗਤ ਜੋ ਸ਼ਬਦ ਕਹਿ ਰਹੇ ਆ, ਗੁਰੂ ਦੀ ਬਾਣੀ ਪੜ੍ਹੋ, ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰੋ, ਭਾਈ ਗੁਰਦਾਸ ਜੀ ਕਹਿ ਰਹੇ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਖੋਈ, ਅਤੇ ਜੇ ਹੁਣ ਬਚਨ ਨਹੀਂ ਮੰਨਦੇ ਅਤੇ ਨਹੀਂ ਵਾਹਿਗੁਰੂ ਜਪਦੇ, ਜੀਭ ਦੇ ਹੁੰਦਿਆਂ ਗੁੰਗੇ ਹਾਂ ਅਸੀਂ। ਚਰਨ ਕਮਲ ਦੀ ਵਾਸ ਵਿਣ ਨਕਟਾ ਹੁੰਦੇ ਨੱਕ ਅਲੋਈ, ਸਤਿਗੁਰੂ ਦੇ ਚਰਨਾਂ ਕਮਲਾਂ ਦੀ ਸੁਗੰਧੀ ਕਦੇ ਬਾਣੀ, ਕਦੇ ਐਸ ਨੱਕ ਰਹੀ ਉਹਦੇ ਪਿਆਰ ਦੀ ਖੁਸ਼ਬੋ ਆਈ ਹੋਵੇ, ਗੁਰੂ ਦੀ ਸ਼ਬਦ ਦੀ ਬਾਣੀ ਦੀ ਨਾਮ ਦੀ ਸੁਗੰਧੀ ਮਾਣੀ ਹੋਵੇ ਕਿਤੇ। ਕਹਿਣ ਲੱਗੇ ਨਹੀਂ, ਜੇ ਨਹੀਂ ਮਾਣੀ ਤੇ ਨੱਕ ਦੇ ਹੁੰਦਿਆਂ ਵੀ ਤੂੰ ਨਕਟਾ ਹੈ, ਨਕਟਾ ਦਾ ਮਤਲਬ ਜਿਸ ਦਾ ਨੱਕ ਕੱਟਿਆ ਹੋਇਆ ਹੋਵੇ। ਫਿਰ ਕਹਿਣ ਲੱਗੇ ਗੁਰਮੁਖ ਕਾਰ ਵਿਹੂਣਿਆ ਹੁੰਦੀ ਕਰੀ ਲੁੰਜਾ ਦੁੱਖ ਰੋਈ, ਜੇ ਇਹਨਾਂ ਹੱਥਾਂ ਨਾਲ ਗੁਰਮੁਖ ਜਨਾਂ ਦੀ ਕੋਈ ਸੇਵਾ ਨਹੀਂ ਕੀਤੀ, ਰੱਬ ਦੇ ਪਿਆਰੇ ਸੰਤ ਜਨਾਂ ਗੁਰਸਿੱਖਾਂ ਦੀ ਸਾਧ ਸੰਗਤ ਦੀ ਕੋਈ ਸੇਵਾ ਇਹਨਾਂ ਹੱਥਾਂ ਦੇ ਹੁੰਦਿਆਂ ਵੀ ਨਹੀਂ ਕਮਾਈ ਤੇ ਸੇਵਾ ਤੋਂ ਆਪਾਂ ਬੇਮੁੱਖ ਹਾਂ। ਭਾਈ ਗੁਰਦਾਸ ਜੀ ਕਹਿੰਦੇ ਹੱਥਾਂ ਦੇ ਹੁੰਦਿਆਂ ਵੀ ਤੂੰ ਲੁੰਜਾ ਹੈ, ਟੁੰਡਾ ਆ ਤੂੰ ਤੇ ਦੁਖੀ ਆ ਤੇ ਸੰਸਾਰ ਜਗਤ ਵਿੱਚ ਤੇਰੀ ਜ਼ਿੰਦਗੀ ਰੋਂਦਿਆਂ ਹੀ ਗੁਜ਼ਰ ਜਾਏਗੀ। ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਸੇਵਾ ਭਗਤੀ ਤੋਂ ਬਿਨਾਂ, ਸੇਵਾ ਕਰਨ ਤੋਂ ਬਿਨਾਂ ਤਰਕਾਰ ਹੈ ਤੇਰਾ ਜੀਵਨ, ਤਰਕਾਰ ਨੇ ਤੇਰੇ ਹੱਥ ਪੈਰ ਤੇ ਤੇਰੇ ਅੰਗ ਜੇ ਇਸ ਸਰੀਰ ਨਾਲ ਸੇਵਾ ਨਹੀਂ ਕਮਾਈ। ਗੁਰਮਤ ਚਿੱਤ ਨਾ ਵਸਈ, ਜੇ ਗੁਰੂ ਦੀ ਮਤ ਤੇਰੇ ਮਨ ਹਿਰਦੇ ਵਿੱਚ ਨਹੀਂ ਵਸੀ, ਗੁਰੂ ਦਾ ਸ਼ਬਦ ਤੇਰੇ ਮਨ ਹਿਰਦੇ ਚ ਨਹੀਂ ਵਸਿਆ, ਗੁਰੂ ਦਾ ਉਪਦੇਸ਼ ਜੇ ਤੇਰੇ ਅੰਦਰ ਨਹੀਂ ਟਿਕਿਆ, ਸੋ ਮਤ ਹੀਣ ਨਾ ਲੈਂਦਾ ਢੋਈ। ਆਪਣੇ ਆਪ ਚ ਤੂੰ ਜਿੰਨਾ ਮਰਜ਼ੀ ਅਕਲਮੰਦ ਹੋਵੇਂ, ਪਰ ਜੇ ਗੁਰੂ ਦੀ ਮਤ, ਗੁਰੂ ਦਾ ਸ਼ਬਦ ਤੇਰੇ ਅੰਦਰ ਤੇ ਗੁਰੂ ਦੀ ਸਿੱਖਿਆ ਨਹੀਂ ਵਸੀ, ਭਾਈ ਗੁਰਦਾਸ ਜੀ ਕਹਿੰਦੇ ਤੂੰ ਮਤ ਤੋਂ ਹੀਣਾ ਹੀ, ਪਾਗਲਾਂ ਦੀ ਤਰ੍ਹਾਂ ਹੀ ਤੇਰਾ ਜੀਵਨ ਹੈ, ਲੋਕ ਪ੍ਰਲੋਕ ਵਿੱਚ ਤੈਨੂੰ ਕਿਤੇ ਵੀ ਢੋਈ ਨਹੀਂ ਮਿਲ ਸਕਦੀ। ਨਰਕ ਵਾਲੇ ਪਾਸੇ ਨੂੰ ਵੀ ਜਾਏਗਾ ਤਾਂ ਨਰਕ 'ਚ ਰਹਿਣ ਵਾਲੇ ਵੀ ਤੈਨੂੰ ਪਰੇ ਪਰੇ ਹੀ ਕਰਨਗੇ, ਤੈਨੂੰ ਕਿਤੇ ਢੋਈ ਨਹੀਂ। ਅਖੀਰਲੀ ਪੰਕਤੀ 'ਚ ਫੁਰਮਾਨ ਕਰਦੇ ਨੇ, ਮੂਰਖ ਨਾਲ ਨਾ ਕੋਈ ਸਥੋਈ, ਮੂਰਖ ਦਾ ਕੋਈ ਵੀ ਸਾਥੀ ਨਹੀਂ ਹੁੰਦਾ, ਭਾਵ ਸੰਸਾਰ ਜਗਤ ਵਿੱਚ ਵੀ ਨਹੀਂ ਪਰਲੋਕ ਵਿੱਚ ਵੀ ਨਹੀਂ। ਜੇ ਮੂਰਖ ਦਾ ਕੋਈ ਸਾਥੀ ਹੋਏਗਾ ਵੀ ਤਾਂ ਮੂਰਖ ਹੀ ਹੋਏਗਾ, ਭਾਵ ਉਹੋ ਜਿਹੇ ਨਾ, ਇੱਕੋ ਜਿਹੇ। ਇਸ ਲਈ ਐਸੇ ਲੋਕਾਂ ਨੂੰ ਲੋਕ ਪ੍ਰਲੋਕ ਵਿੱਚ ਕਿਤੇ ਵੀ ਢੋਈ ਨਹੀਂ ਹੈ, ਉਹ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਥਾਂ ਪ੍ਰਾਪਤ ਨਹੀਂ ਕਰ ਸਕਦੇ ਜੇ ਇਹਨਾਂ ਅੱਖੀਆਂ ਨਾਲ ਗੁਰੂ ਦਾ ਦਰਸ਼ਨ ਨਹੀਂ ਕੀਤਾ, ਗੁਰਮੁਖ ਜਨਾਂ ਦੀ ਸੰਗਤ ਵਿੱਚ ਜਾ ਕੇ ਨਹੀਂ ਬੈਠੇ। ਆ ਦੁਨੀਆਂ ਨੂੰ ਵੇਖਣ ਵਾਲੀਆਂ ਭਾਵੇਂ ਅੱਖਾਂ ਸਾਡੇ ਕੋਲ ਹੈਣ, ਪਰ ਅੱਖਾਂ ਦੇ ਹੁੰਦਿਆਂ ਵੀ ਆਪਾਂ ਅੰਨੇ ਹੀ ਹਾਂ ਜੇ ਅੱਖਾਂ ਨਾਲ ਗੁਰੂ ਦਾ ਦਰਸ਼ਨ ਨਹੀਂ ਕੀਤਾ, ਗੁਰੂ ਦਾ ਸ਼ਬਦ ਇਹਨਾਂ ਕੰਨਾਂ ਨਾਲ ਨਹੀਂ ਸੁਣਿਆ। ਦੁਨੀਆਂ ਦੀਆਂ ਜਿਤਨੀਆਂ ਮਰਜ਼ੀ ਬਾਤਾਂ ਸੁਣੀ ਜਾਈਏ, ਪਰ ਗੁਰੂ ਦਾ ਬਚਨ ਨਹੀਂ ਸੁਣਿਆ, ਬੋਲੇ ਹੀ ਹੈ, ਕੰਨਾਂ ਦੇ ਹੁੰਦਿਆਂ ਬੋਲੇ, ਜੀਵ ਦੇ ਹੁੰਦਿਆਂ ਗੁੰਗੇ ਹੀ ਹੈ। ਜੇ ਇਸ ਜੀਵ ਨਾਲ ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ, ਗੁਰੂ ਦੇ ਚਰਨਾਂ ਕਮਲਾਂ ਦੀ ਖੁਸ਼ਬੋ ਨਹੀਂ ਲਈ, ਨੱਕ ਦੇ ਹੁੰਦਿਆਂ ਨਕਟੇ ਹੀ ਹੈ, ਇਹਨਾਂ ਹੱਥਾਂ ਨਾਲ ਗੁਰੂ ਕੀ ਸੰਗਤ ਦੀ ਸੇਵਾ ਨਹੀਂ ਕੀਤੀ, ਗੁਰਸਿੱਖਾਂ ਦੀ ਸੇਵਾ ਨਹੀਂ ਕੀਤੀ, ਇਹਨਾਂ ਹੱਥਾਂ ਨਾਲ ਕਿਸੇ ਦਾ ਭਲਾ ਨਹੀਂ ਕੀਤਾ, ਕਿਸੇ ਨੂੰ ਕੋਈ ਦਾਨ ਪੁੰਨ ਤੇ ਪਰ ਉਪਕਾਰ ਨਹੀਂ ਕੀਤਾ, ਹੱਥਾਂ ਬਾਹਾਂ ਦੇ ਹੁੰਦਿਆਂ ਵੀ ਲੁੰਝੇ ਹੀ ਰਵਾਂਗੇ। ਭਾਈ ਗੁਰਦਾਸ ਜੀ ਕਹਿੰਦੇ ਐਸੇ ਮੂਰਖਾਂ ਨੂੰ ਲੋਕ ਪ੍ਰਲੋਕ ਵਿੱਚ ਕਿਤੇ ਵੀ ਢੋਈ ਨਹੀਂ ਮਿਲ ਸਕਦੀ। ਵਾਰ 32 ਪੌੜੀ 4 ਵਿੱਚ ਐਸੇ ਗੁਰੂ ਤੋਂ ਟੁੱਟੇ ਹੋਏ ਮੂਰਖ ਜਨਾਂ ਦਾ ਜ਼ਿਕਰ ਵੱਖ ਵੱਖ ਤਸ਼ਬੀਹ ਤੇ ਤੁਲਨਾ ਦੇ ਕੇ ਕਰ ਰਹੇ ਨੇ। ਘੁੱਗੂ ਸੁੱਜ ਨਾ ਸੁੱਜਈ, ਵਸਦੀ ਛੱਡ ਰਹਿ ਉਜਾੜੀ, ਇਲ ਪੜਾਈ ਨਾ ਪੜੇ, ਚੂਹੇ ਖਾਏ ਉੱਡੇ ਦਿਹਾੜੀ, ਵਾਸ ਨ ਆਵੇ ਵਾਸ ਨੂੰ, ਹਉਮੈ ਅੰਗ ਨ ਚੰਦਨ ਵਾੜੀ, ਸੰਕ ਸਮੁੰਦੋਂ ਸਖਣਾ, ਗੁਰਮਤ ਹੀਣਾ ਦੇਹ ਵਿਗਾੜੀ, ਸਿੰਬਲ ਬਿਰਖ ਨਾ ਸਫਲ ਹੋਏ, ਆਪ ਗਣਾਏ ਵੱਡਾ ਅਨਾੜੀ, ਮੂਰਖ ਫੱਕੜ ਪਵੈ ਰਿਹਾੜੀ, ਮੂਰਖ ਫੱਕੜ ਪਵੈ ਰਿਹਾੜੀ, ਘੁੱਗੂ ਸੁੱਜ ਨਾ ਸੁੱਜਈ, ਵਸਦੀ ਛੱਡ ਰਹਿ ਉਜਾੜੀ। ਵੱਖ ਵੱਖ ਦ੍ਰਿਸ਼ਟਾਂਤ ਦੇਣਗੇ, ਉੱਲੂ ਦਾ ਦ੍ਰਿਸ਼ਟਾਂਤ, ਇਲ ਦਾ ਦ੍ਰਿਸ਼ਟਾਂਤ, ਵਾਂਸ ਦਾ, ਸੰਖ ਦਾ, ਸਿੰਬਲ ਰੁੱਖ ਆਦਿਕ ਦੇ ਪ੍ਰਮਾਣ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਲੋਕਾਂ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਗੁਰੂ ਤੋਂ ਟੁੱਟੇ ਹੋਏ ਮੂਰਖ ਤੇ ਬੇਮੁੱਖ ਲੋਕ ਨੇ। ਘੁੱਗੂ ਸੁੱਜ ਨਾ ਸੁੱਜਈ, ਵਸਦੀ ਛੱਡ ਰਹਿ ਉਜਾੜੀ। ਕਹਿੰਦੇ ਜਿਹੜਾ ਉੱਲੂ ਆ ਨਾ, ਉਹਨੂੰ ਚਾਨਣਾ ਚੰਗਾ ਨਹੀਂ ਲੱਗਦਾ, ਉੱਲੂ ਨੂੰ ਸੂਰਜ ਨਹੀਂ ਚੰਗਾ ਲੱਗਦਾ, ਤੇ ਬਸਤੀਆਂ ਛੱਡ ਕੇ, ਪਿੰਡਾਂ ਨੂੰ ਛੱਡ ਕੇ, ਰੌਣਕ ਮੇਲੇ ਵਾਲੇ ਥਾਂ ਛੱਡ ਕੇ ਉਜਾੜ ਦੇ ਵਿੱਚ ਹੀ ਰਹਿੰਦਾ ਜਿਹੜਾ ਉੱਲੂ ਆ, ਤੇ ਉਹਨੂੰ ਰਾਤ ਹੀ ਚੰਗੀ ਲੱਗਦੀ, ਹਨੇਰਾ ਹੀ ਚੰਗਾ ਲੱਗਦਾ, ਚਾਨਣ ਜਾਂ ਸੂਰਜ ਉਸ ਨੂੰ ਭਾਉਂਦਾ ਨਹੀਂ ਹੈ। ਫਿਰ ਦੂਸਰਾ ਦ੍ਰਿਸ਼ਟਾਂਤ ਦਿੱਤਾ, ਇਲ ਪੜ੍ਹਾਈ ਨਾ ਪੜ੍ਹੈ, ਚੂਹੇ ਖਾਏ ਉੱਡੇ ਦਿਹਾੜੀ। ਕਹਿਣ ਲੱਗੇ ਇਲ ਕਿਸੇ ਦੀ ਪੜ੍ਹਾਈ ਹੋਈ ਨਹੀਂ ਸਿੱਖਦੀ। ਹੁਣ ਇਲ ਨੂੰ ਆਖੋ ਵੀ ਤੂੰ ਮੁਰਦਾਰ ਨਾ ਖਾ, ਇਲ ਨੂੰ ਆਖ ਵੀ ਤੂੰ ਚੂਹੇ ਨਾ ਖਾ, ਆਖੇ ਲੱਗ ਜੂਗੀ ਉਹ? ਕਹਿੰਦੇ ਉਹ ਤਾਂ ਸੁਭਾਅ ਹੈ, ਜਿਹੜਾ ਮੂਰਖ ਬੰਦਾ ਉਹ ਇਲ ਵਰਗਾ ਵਾ, ਉਹਨੇ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਹੀ ਚੱਖਣੀ ਹੈ। ਜਿਹੜਾ ਮੂਰਖ ਆ, ਬੇਮੁਖ ਆ ਗੁਰੂ ਤੋਂ, ਉਹਨੂੰ ਅਗਿਆਨਤਾ ਦਾ ਹਨੇਰਾ ਹੀ ਚੰਗਾ ਲੱਗਦਾ ਵਾ, ਉੱਲੂ ਵਾਂਗੂ ਗਿਆਨ ਦਾ ਸੂਰਜ ਚੜਿਆ ਨਹੀਂ ਉਹਨੂੰ ਚੰਗਾ ਲੱਗਦਾ। ਕਹਿਣਗੇ ਇਲ ਕਿਸੇ ਦੀ ਪੜ੍ਹਾਈ ਹੋਈ ਨਹੀਂ ਸਿੱਖਦੀ, ਚੂਹੇ ਖਾ ਕੇ ਦਿਨ ਭਰ ਉੱਡਦੀ ਰਹਿੰਦੀ। ਇਸੇ ਤਰ੍ਹਾਂ ਜਿਹੜਾ ਮਨਮੁੱਖ ਗੁਰੂ ਤੋਂ ਬੇਮੁੱਖ ਆ, ਉਹ ਇਸੇ ਤਰ੍ਹਾਂ ਵਿਸ਼ਿਆਂ ਵਿਕਾਰਾਂ ਵਿੱਚ ਹੀ ਦਿਨੇ ਰਾਤ ਭੱਜਿਆ ਫਿਰਦਾ। ਉਹਨੂੰ ਕਿਸੇ ਦੇ ਚੰਗੇ ਬੋਲ ਤੇ ਗੁਰਮਤ ਦੇ ਬਚਨ ਨਹੀਂ ਚੰਗੇ ਲੱਗਦੇ। ਵਾਸ ਨਾ ਆਵੇ ਵਾਂਸ ਨੂੰ, ਹਉਮੈ ਅੰਗ ਨਾ ਚੰਦਨ ਵਾੜੀ। ਜਿਹੜਾ ਵਾਂਸ ਆ ਉਹਦੇ ਵਿੱਚ ਸੁਗੰਧੀ ਨਹੀਂ ਆ ਸਕਦੀ, ਹਉਮੈ ਦੀ ਅੱਗ ਦੇ ਵਿੱਚ ਹੀ ਸੜਦਾ ਰਹਿੰਦਾ। ਚੰਦਨ ਦੀ ਬਗੀਚੀ ਵਿੱਚ ਰਹਿ ਕੇ ਵੀ ਜਿਹੜਾ ਵਾਂਸ ਆ ਉਹ ਸੁਗੰਧੀ ਤੋਂ ਖੁਸ਼ਬੂ ਤੋਂ ਸਖਣਾ ਹੀ ਰਹਿੰਦਾ, ਭਾਵ ਅੰਦਰੋਂ ਥੋਥਾ ਜਿਹੜਾ ਵਾਂਸ ਆ। ਜਿੰਨੇ ਆਲੇ ਦੁਆਲੇ ਚੰਦਨ ਦੇ ਰੁੱਖ ਨੇ ਉਹ ਚੰਦਨ ਵਰਗੇ ਹੀ ਹੋ ਜਾਂਦੇ ਨੇ, ਪਰ ਬਾਂਸ ਅੰਦਰੋਂ ਖਾਲੀ ਹੈ, ਉੱਚਾ ਹੋਣ ਦਾ ਹੰਕਾਰ ਆ, ਇਸ ਕਰਕੇ ਖਾਲੀ ਰਹਿ ਜਾਂਦਾ। ਬਾਂਸ ਚੰਦਨ ਦੇ ਕੋਲ ਵੀ ਉੱਗਿਆ ਹੋਵੇ ਤਾਂ ਵੀ ਬਾਂਸ ਦੇ ਬੂਟੇ ਵਿੱਚੋਂ ਚੰਦਨ ਵਰਗੀ ਖੁਸ਼ਬੂ ਨਹੀਂ ਆਉਂਦੀ। ਰਿੰਡ ਦਾ ਬੂਟਾ, ਨਿੰਮ ਦਾ ਬੂਟਾ, ਸਿੰਬਲ ਦਾ ਰੁੱਖ ਕੋਈ ਵੀ, ਉਹ ਸਾਰੇ ਦੇ ਸਾਰੇ ਚੰਦਨ ਕੋਲ ਉੱਗ ਕੇ ਚੰਦਨ ਬਣ ਜਾਂਦੇ ਨੇ, ਪਰ ਬਾਂਸ ਖਾਲੀ ਦਾ ਖਾਲੀ ਹੈ। ਮਨਮੁੱਖ ਬੰਦਾ, ਗੁਰੂ ਤੋਂ ਬੇਮੁੱਖ ਇਨਸਾਨ ਜਿਹੜਾ, ਉਹ ਗੁਰੂ ਦੇ ਪਾਸ, ਗੁਰਮੁਖ ਜਨਾਂ ਦੇ ਪਾਸ, ਸੰਤ ਜਨ ਭਲੇ ਪੁਰਸ਼ਾਂ ਦੇ ਪਾਸ ਬਹਿ ਕੇ ਵੀ ਖਾਲੀ ਦਾ ਖਾਲੀ ਰਹੇਗਾ, ਕਿਉਂਕਿ ਉਹਦੇ ਅੰਦਰ ਸ਼ਰਧਾ ਕੋਈ ਨਹੀਂ, ਉਹਦੇ ਅੰਦਰ ਪ੍ਰੇਮ ਨਹੀਂ, ਉਹਦੇ ਅੰਦਰ ਗੁਰੂ ਦਾ ਭਰੋਸਾ ਕੋਈ ਨਹੀਂ, ਉਸ ਦੇ ਪਾਸ ਪ੍ਰੀਤ ਕੋਈ ਨਹੀਂ, ਅੰਦਰ ਵਿਸ਼ਵਾਸ ਤੇ ਨਿਸ਼ਚਾ ਕੋਈ ਨਹੀਂ। ਬਾਂਸ ਦੀ ਤਰ੍ਹਾਂ ਖਾਲੀ ਠੋਕਰਾਂ ਹੀ ਖਾਂਦਾ ਰਹਿੰਦਾ ਸਾਰੀ ਜ਼ਿੰਦਗੀ। ਸੰਖ ਸਮੁੰਦੋਂ ਸੱਖਣਾ, ਗੁਰਮਤ ਹੀਣਾ ਦੇਹ ਵਿਗਾੜੀ। ਜਿਹੜਾ ਸੰਖ ਆ ਉਹ ਸਮੁੰਦਰ ਵਿੱਚੋਂ ਵੀ ਖਾਲੀ ਹੀ ਆਉਂਦਾ। ਇਸੇ ਤਰ੍ਹਾਂ ਗੁਰੂ ਦੀ ਮਤ ਤੋਂ ਹੀਣ ਹੋਣ ਕਰਕੇ ਜਿਹੜੇ ਮਨਮੁੱਖ ਲੋਕ ਆ, ਉਹਨਾਂ ਨੇ ਵੀ ਆਪਣਾ ਤਨ, ਆਪਣੀ ਦੇਹੀ ਵਿਗਾੜ ਲਈ ਹੈ, ਵਿਸ਼ਿਆਂ ਵਿਕਾਰਾਂ ਵਿੱਚ ਹੀ ਖਚਤ ਹੋ ਗਏ, ਅੰਦਰੋਂ ਥੋਥੇ ਨੇ ਗੁਰਮਤ ਤੋਂ, ਗੁਰੂ ਦੇ ਉਪਦੇਸ਼ ਤੋਂ ਖਾਲੀ ਨੇ ਮਨਮੁੱਖ ਬੰਦੇ। ਕੈਸੀ ਜ਼ਿੰਦਗੀ ਹੈ ਉਹਨਾਂ ਦੀ? ਪਹਿਲਾਂ ਸੰਖ ਦੀ ਦਲੀਲ ਦਿੱਤੀ, ਹੁਣ ਫਿਰ ਕਹਿੰਦੇ ਨੇ ਸਿੰਬਲ ਬਿਰਖ ਨਾ ਸਫਲ ਹੋਏ, ਆਪ ਗਣਾਏ ਵੱਡਾ ਅਨਾੜੀ। ਸਿੰਬਲ ਦਾ ਜਿਹੜਾ ਦਰਖਤ ਹੈ ਉਹ ਫਲਾਂ ਵਾਲਾ ਨਹੀਂ ਹੁੰਦਾ, ਉਸਨੂੰ ਕੋਈ ਚੰਗਾ ਫਲ ਜਾਂ ਕੋਈ ਵਧੀਆ ਸੁਗੰਧੀ ਵਾਲੇ ਫੁੱਲ ਉਹਨੂੰ ਨਹੀਂ ਲੱਗ ਸਕਦੇ। ਆਪਣਾ ਆਪ ਮੂਰਖ ਹੰਕਾਰ ਦੇ ਵਿੱਚ ਹੀ ਗਵਾ ਦਿੰਦਾ, ਜਿਵੇਂ ਸਿੰਬਲ ਨੂੰ ਵੀ ਆਪਣੇ ਉੱਚੇ ਹੋਣ ਦਾ ਹੰਕਾਰ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ। ਇਸੇ ਤਰ੍ਹਾਂ ਗੁਰੂ ਤੋਂ ਟੁੱਟੇ ਹੋਏ ਮੂਰਖ ਲੋਕ ਹੰਕਾਰ ਦੇ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੰਦੇ ਨੇ। ਮੂਰਖ ਫੱਕੜ ਪਵੈ ਰਿਹਾੜੀ। ਗੱਲ ਕੀ, ਜਿਹੜੇ ਮੂਰਖ ਲੋਕ ਆ ਉਹ ਦਿਲ ਦੇ ਫਟੇ ਹੋਏ ਲੋਕ ਆ, ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ, ਦਿਲੋਂ ਕਿਸੇ ਨਾਲ ਪਿਆਰ ਨਹੀਂ ਕਰਦੇ, ਝਗੜਿਆਂ ਅਤੇ ਜਿਦਾਂ ਦੇ ਵਿੱਚ ਹੀ ਜ਼ਿੰਦਗੀ ਗੁਜ਼ਾਰ ਜਾਂਦੇ ਆ। ਝਗੜਿਆਂ ਦੇ ਵਿੱਚ ਜਿਹੜੇ ਮਨਮੁੱਖ ਲੋਕ ਨੇ ਨਾ, ਸਾਧ ਸੰਗਤ, ਗੁਰੂ ਤੋਂ ਬੇਮੁੱਖ ਸਾਖਤ ਬੰਦੇ, ਉਹ ਤੁਹਾਡੇ ਨਾਲ ਵੀ ਬੜੀ ਬਹਿਸ ਕਰਨਗੇ, ਧਰਮੀ ਬੰਦਿਆਂ ਦੇ ਨਾਲ ਵੀ। ਕਾਹਦੇ ਵਾਸਤੇ ਬਾਣੀ ਪੜ੍ਹਨੀ ਹੈ? ਬਾਣੀ ਪੜ੍ਹਨ ਨਾਲ ਕੀ ਹੋ ਜਾਏਗਾ? ਨਾਮ ਕਾਹਦੇ ਵਾਸਤੇ ਜਪਣਾ ਹੈ? ਕੀ ਹੋ ਜਾਏਗਾ ਨਾਮ ਜਪਣ ਦੇ ਨਾਲ? ਇਸ ਤਰ੍ਹਾਂ ਦੀ ਬਹਿਸ ਵੀ ਤੁਹਾਡੇ ਨਾਲ ਕਰਨਗੇ, ਪਰ ਇੱਕ ਬੇਨਤੀ ਦਾਸ ਨੇ ਕਰਨੀ ਹੈ ਕਿ ਮੂਰਖ ਹੈ ਨਾਲ ਨਾ ਲੁਝੀਏ। ਜਿਹੜਾ ਸਾਖਤ ਬੰਦਾ ਉਹਦੇ ਤੋਂ ਪਾਸੇ ਹੀ ਰਹੋ, ਐਵੇਂ ਆਪਣੇ ਮਨ ਦੀ ਸ਼ਾਂਤੀ ਆਪਾਂ ਕਾਹਦੇ ਵਾਸਤੇ ਭੰਗ ਕਰਨੀ? ਕਬੀਰ ਸਾਖਤ ਸੰਗ ਨਾ ਕੀਜੀਏ, ਦੂਰਹਿ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਛ ਲਾਗੈ ਦਾਗ। ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਉ ਕਰ ਉਲਟੀ ਰੇ, ਝੂਠੇ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ। ਜਿਹੜੀ ਝੂਠੇ ਬੰਦੇ ਦੀ ਪ੍ਰੀਤ ਹੈ ਇਹ ਛੁੱਟ ਜਾਣੀ। ਸਾਖਤ ਬੰਦਾ ਜਿਹੜਾ ਉਹਦੇ ਨੂੰ ਉਲਟ ਹੀ ਰਹੋ, ਉਲਟ ਹੀ ਰਹੋ ਦਾ ਮਤਲਬ ਉਹਦੇ ਤੋਂ ਪਾਸੇ ਹੀ ਰਹੋ। ਇਸ ਲਈ ਸਾਧ ਸੰਗਤ, ਜਿਹੜਾ ਸਾਖਤ ਬੰਦਾ ਆ ਪਰਮੇਸ਼ੁਰ ਤੋਂ ਟੁੱਟਿਆ ਹੋਇਆ, ਉਹਦਾ ਜੀਵਨ ਉੱਲੂ ਦੀ ਤਰ੍ਹਾਂ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹਦਾ ਜੀਵਨ ਇਲ ਦੀ ਤਰ੍ਹਾਂ ਹੈ, ਉਹਦਾ ਜੀਵਨ ਬਾਂਸ ਦੀ ਤਰ੍ਹਾਂ ਹੈ, ਉਸਦਾ ਜੀਵਨ ਸਿੰਬਲ ਦੀ ਤਰ੍ਹਾਂ ਹੈ। ਸਿੰਬਲ ਨੂੰ ਕੋਈ ਫਲ ਨਹੀਂ ਲੱਗਦਾ, ਜੇ ਕੋਈ ਲੱਗਦਾ ਵੀ ਹੈ ਤਾਂ ਉਹਦੇ 'ਚ ਕੋਈ ਮਿਠਾਸ ਨਹੀਂ, ਕੋਈ ਖਾਂਦਾ ਨਹੀਂ। ਲਾਲ ਜਿਹੇ ਰੰਗ ਦੇ ਉਸਨੂੰ ਫੁੱਲ ਜਿਹੇ ਲੱਗਦੇ ਜਿਹੜਾ ਸਿੰਬਲ ਹੁੰਦਾ ਨਾ, ਪਰੰਤੂ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ। ਬੜਾ ਉੱਚਾ ਵੀ ਆ, ਬੜਾ ਵੱਡਾ ਆ, ਬੜਾ ਤਕੜਾ ਆ ਰੁੱਖ, ਕੋਈ ਫੁੱਲ ਨਹੀਂ, ਕੋਈ ਫਲ ਨਹੀਂ ਕੰਮ ਦਾ, ਸਿੰਬਲ ਵਰਗੇ ਨੇ ਉਹ ਮਨਮੁੱਖ। ਬਾਂਸ ਚੰਦਨ ਦੇ ਕੋਲ ਰਹਿ ਕੇ ਵੀ ਉਹਦੀ ਖੁਸ਼ਬੂ ਨਹੀਂ ਲੈ ਸਕਦਾ। ਇਲ ਚੂਹੇ ਖਾਂਦੀ, ਮੁਰਦਾਰ ਖਾਂਦੀ, ਸਾਰਾ ਦਿਨ ਆਕਾਸ਼ ਤੋੜਦੀ ਰਹਿੰਦੀ। ਜਿਹੜੇ ਮਨਮੁੱਖ ਲੋਕ ਨੇ ਇੱਦਾਂ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਚੱਖਦੇ ਰਹਿੰਦੇ ਆ, ਭਟਕਦੇ ਰਹਿੰਦੇ। ਜਿਹੜੇ ਉੱਲੂ ਆ, ਭਾਈ ਗੁਰਦਾਸ ਜੀ ਨੇ ਫੁਰਮਾਨ ਕੀਤਾ, ਕਹਿਣ ਲੱਗੇ ਵਸੋਂ ਵਾਲੀ ਥਾਂ, ਨਗਰ ਇਲਾਕਾ ਜਿੱਥੇ ਰੌਣਕ ਮੇਲੇ, ਉਹ ਛੱਡ ਕੇ ਉੱਲੂ ਕਿੱਥੇ ਰਹਿੰਦਾ? ਪੁਜਾੜ ਚ। ਤੇ ਫਿਰ ਉਹਨੂੰ ਸੂਰਜ ਨਹੀਂ ਚੰਗਾ ਲੱਗਦਾ, ਰਾਤ ਦਾ ਹਨੇਰਾ ਚੰਗਾ ਲੱਗਦਾ ਉੱਲੂ ਨੂੰ। ਮਨਮੁੱਖ ਸਾਕਤ ਬੰਦਾ ਉੱਲੂ ਦੀ ਨਿਆਈ ਹੈ, ਅਗਿਆਨਤਾ ਦੇ ਹਨੇਰੇ ਵਿੱਚ ਹੀ ਤੁਰਿਆ ਫਿਰਦਾ ਹੈ। ਉਹਨੂੰ ਗੁਰੂ ਦਾ ਦਿੱਤਾ ਗਿਆਨ, ਉਹ ਪ੍ਰਕਾਸ਼ ਰੂਪ ਹੈ, ਉਸਨੂੰ ਚੰਗਾ ਨਹੀਂ ਲੱਗਦਾ। ਇਸ ਲਈ ਐਸੇ ਮੂਰਖ ਬੰਦੇ ਸੰਸਾਰ ਜਗਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਝਗੜਿਆਂ ਵਿੱਚ ਹੀ ਜ਼ਿੰਦਗੀ ਗੁਜ਼ਾਰ ਜਾਂਦੇ ਆ ਤੇ ਜੀਵਨ ਦੀ ਬਾਜ਼ੀ ਹਾਰ ਜਾਂਦੇ ਨੇ। ਵਾਰ 32 ਪੌੜੀ 5 ਵਿੱਚ ਪਾਵਨ ਬਚਨ ਉਚਾਰਨ ਕਰ ਰਹੇ ਹਨ। ਅੰਨੇ ਅੱਗੇ ਆਰਸੀ ਨਾਈ ਧਾਰਨਾ ਵਧਾਈ ਪਾਵੈ, ਬੋਲੇ ਅੱਗੇ ਗਾਵੀਐ ਸੂਮ ਨਾ ਡੂਮ ਕਵਾਈ ਪਹਿਨਾਵੈ, ਪੁੱਛੈ ਮਸਲਤ ਗੁੰਗਿਓ ਵਿਗੜੈ ਕੰਮ ਜਵਾਬ ਨ ਆਵੈ, ਫੁੱਲਵਾੜੀ ਵੜ ਗੁਣਗੁਣਾ ਮਾਲੀ ਨੂੰ ਨਾ ਇਨਾਮ ਦਿਵਾਵੈ, ਲੂਲੇ ਨਾਲ ਵਿਆਹੀਐ ਕਿਵ ਗਲ ਮਿਲ ਕਾਮਣ ਗਲ ਲਾਵੈ, ਸਭਨਾ ਚਾਲ ਸੁਹਾਵਣੀ ਲੰਗੜਾ ਕਰੇ ਲਖਾਓ ਲੰਗਾਵੈ, ਲੁਕੈ ਨਾ ਮੂਰਖ ਆਪ ਲਖਾਵੈ, ਲੁਕੈ ਨਾ ਮੂਰਖ ਆਪ ਲਖਾਵੈ। ਕਹਿਣ ਲੱਗੇ ਅੰਨੇ ਅੱਗੇ ਆਰਸੀ, ਜਿਹੜਾ ਮੂਰਖ ਬੰਦਾ ਨਾ, ਹੁਣ ਉਸ ਦਾ ਜ਼ਿਕਰ ਕਰਨਾ ਭਾਈ ਗੁਰਦਾਸ ਜੀ। ਜਿਹੜੇ ਗੁਰੂ ਤੋਂ ਬੇਮੁੱਖ ਵੀ ਆ, ਉਹ ਵੀ ਲੁਕਾਇਆਂ ਲੁਕਦੇ ਨਹੀਂ ਗੇ, ਪਤਾ ਲੱਗ ਜਾਂਦਾ ਵੀ ਇਹ ਗੁਰੂ ਤੋਂ ਟੁੱਟਿਆ ਬੇਮੁੱਖ ਹੈ, ਇਹਦੇ ਮੱਥੇ ਹੀ ਨਾ ਲੱਗੋ। ਕਹਿਣ ਲੱਗੇ ਅੰਨੇ ਅੱਗੇ ਆਰਸੀ ਨਾਈ ਧਾਰਨਾ ਵਧਾਈ ਪਾਵੈ। ਕਹਿਣ ਲੱਗੇ ਜਿਹੜਾ ਨਾਈ ਆ, ਉਹ ਆਪਦੀ ਆਰਸੀ ਭਾਵ ਆਪਣਾ ਸ਼ੀਸ਼ਾ ਅੰਨੇ ਦੇ ਅੱਗੇ ਰੱਖ ਕੇ ਵਧਾਈ ਤਾਂ ਨਹੀਂ ਨਾ ਲੈ ਸਕਦਾ, ਪੈਸੇ ਤਾਂ ਨਹੀਂ ਲੈ ਸਕਦਾ ਨਾ ਕੋਈ। ਸਾਧ ਸਿੰਘ ਦੇ ਪੁਰਾਣੇ ਸਮੇਂ ਦੇ ਵਿੱਚ ਐਸਾ ਹੁੰਦਾ ਸੀ, ਅੱਜ ਵੀ ਕਿਤੇ ਕਿਤੇ ਇਹ ਪਿੰਡਾਂ ਦੇ ਵਿੱਚ ਵੇਖਣ ਵਾਸਤੇ ਤੁਹਾਨੂੰ ਮਿਲੇਗਾ। ਜਿਹੜੇ ਪਿੰਡਾਂ 'ਚ ਨਾਈ ਲੋਕ ਹੁੰਦੇ ਸੀ ਨਾ, ਮਾਫ਼ ਕਰਨਾ, ਇਹ ਕਿਸੇ ਜਾਤ ਗੋਤ ਦੀ ਗੱਲ ਨਹੀਂ ਕਰ ਰਿਹਾ ਮੈਂ, ਇਹ ਜਿਹੜੇ ਨਾਈ ਲੋਕ ਲਾਗੀ ਹੁੰਦੇ ਸੀ ਪਿੰਡਾਂ 'ਚ, ਜਦੋਂ ਕੋਈ ਵਿਆਹ ਸ਼ਾਦੀ ਹੋਣਾ ਨਾ, ਬਰਾਤ ਜਾਣੀ ਕਿਤੇ, ਤੇ ਨਾਈ ਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀ। ਜਿੱਥੇ ਉਹ ਬਾਕੀ ਹੋਰ ਸਾਜੋ ਸਮਾਨ ਚੁੱਕਦਾ ਸੀ ਬਰਾਤ ਦੇ ਵਿੱਚ, ਉੱਥੇ ਉਹਦੇ ਕੋਲ ਇੱਕ ਸ਼ੀਸ਼ਾ ਹੁੰਦਾ ਸੀ ਚਿਹਰਾ ਵੇਖਣ ਵਾਲਾ। ਹੁਣ ਲੋਕ ਬਰਾਤੀ ਗਏ ਆ ਬਰਾਤ 'ਚ, ਕਿਸੇ ਨੇ ਕੋਈ ਸਿਰ ਵਾਹੁਣਾ, ਕਿਸੇ ਨੇ ਕੋਈ ਪੱਗ ਬੰਨਣੀ, ਕਿਸੇ ਨੇ ਕੋਈ ਦਾੜੀ ਵਾਹੁਣੀ, ਕਿਸੇ ਨੇ ਕੋਈ ਮੂੰਹ ਹੱਥ ਧੋਤਾ, ਉਹਨੇ ਚਿਹਰਾ ਵੇਖਣਾ ਸ਼ੀਸ਼ੇ 'ਚ। ਤੇ ਇਹ ਜਿਹੜਾ ਨਾਈ ਸੀ ਉਹਨੂੰ ਲੱਭਦੇ ਸੀ ਵੀ ਲਿਆ ਬਈ ਸ਼ੀਸ਼ਾ ਵਿਖਾ। ਇਹਨੇ ਫਿਰ ਸਾਰਿਆਂ ਦੇ ਕੋਲ ਸਤਿਕਾਰ ਨਾਲ ਪਿਆਰ ਨਾਲ ਇਹਨੇ ਸਾਰਿਆਂ ਦੇ ਅੱਗੇ ਸ਼ੀਸ਼ਾ ਲੈ ਕੇ ਜਾਣਾ ਵੀ ਆ ਲਓ ਜੀ ਸ਼ੀਸ਼ਾ, ਚਿਹਰਾ ਵੇਖ ਲਓ ਆਪਣਾ, ਪੱਗ ਵੇਖ ਲਓ, ਸਿਰ ਵਾਹ ਲਓ, ਕੋਈ ਦਾੜੀ ਵਾਹ ਲਓ, ਭਾਵ ਕੇ ਚਿਹਰਾ ਵੇਖ ਲਓ ਆਪਣਾ। ਤੇ ਰੁਜ਼ਗਾਰ ਵੀ ਹੁੰਦਾ ਸੀ ਉਹਨਾਂ ਦਾ ਇਹ, ਤੇ ਜਿਹੜੇ ਬੰਦੇ ਨੇ ਸ਼ੀਸ਼ਾ ਵੇਖਣਾ ਨਾ, ਉਹਦੇ ਕੋਲੋਂ ਲੈ ਕੇ ਲਿਆ ਬਈ ਸ਼ੀਸ਼ਾ, ਤੇ ਸ਼ੀਸ਼ਾ ਵੇਖਣਾ ਆਪਣਾ ਆਪ ਸਵਾਰਨਾ, ਮੁੱਖ ਵੇਖ ਲਿਆ ਤੇ ਕੋਲੋਂ ਕੱਢ ਕੇ ਰੁਪਈਆ 2 ਰੁਪਈਏ ਉਹਨੂੰ ਦੇ ਦਿੰਦੇ ਸੀ ਨਾਈ ਨੂੰ, ਤੇ ਉਹਨੂੰ ਉਹਦੇ 4 ਟਕੇ ਵੀ ਬਣ ਜਾਂਦੇ ਸੀ। ਆਪਾਂ ਵੀ ਸ਼ੀਸ਼ਾ ਵੇਖ ਲਿਆ, ਭਾਵ ਚਿਹਰਾ ਮੋਹਰਾ ਸਵਾਰ ਲਿਆ। ਹੁਣ ਭਾਈ ਗੁਰਦਾਸ ਜੀ ਕਹਿੰਦੇ ਵੀ ਜਿਹੜਾ ਉਹ ਨਾਈ ਆ, ਅੰਨੇ ਬੰਦੇ ਦੇ ਅੱਗੇ ਸ਼ੀਸ਼ਾ ਰੱਖੀ ਜਾਵੇ ਵੀ ਆਹ ਲੈ ਫੜ ਮੂੰਹ ਵੇਖ ਲਾ। ਅੰਨੇ ਅੱਗੇ ਆਰਸੀ ਨਾਈ ਧਾਰਨਾ ਵਧਾਈ ਪਾਵੈ, ਭਾਵ ਨਾਈ ਆਪਣਾ ਸ਼ੀਸ਼ਾ ਅੰਨੇ ਦੇ ਅੱਗੇ ਰੱਖ ਕੇ ਇਹ ਵਧਾਈ ਨਹੀਂ ਪਾ ਸਕਦਾ, ਭਾਵ ਉਹਨੂੰ ਕੋਈ ਪੈਸਾ ਧੇਲਾ ਉਹਦੇ ਕੋਲੋਂ ਮਿਲ ਨਹੀਂ ਕਰ ਸਕਦਾ। ਦੂਸਰੀ ਉਦਾਹਰਨ ਦਿੰਦੇ ਨੇ, ਬੋਲੇ ਅੱਗੇ ਗਾਵੀ ਹੈ ਸੂਮ ਨਾ ਡੂਮ ਕਵਾਏ ਪਹਿਨਾਵੈ। ਕਹਿੰਦੇ ਜਿਹੜਾ ਡੂਮ ਹੈ ਮਰਾਸੀ ਮੀਰਜ਼ਾਦਾ, ਉਹ ਬੋਲੇ ਤੇ ਸੂਮ ਦੇ ਅੱਗੇ ਭਾਵੇਂ ਜਿੰਨਾ ਮਰਜ਼ੀ ਗਾਇਨ ਕਰੀ ਜਾਵੇ, ਉਹਦੇ ਗਲ ਕੋਈ ਪੁਸ਼ਾਕ ਨਹੀਂ ਪਾ ਦੇਣਗੇ ਵਧੀਆ। ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਡੂਮ ਸੀਗੇ ਮੀਰਜ਼ਾਦੇ ਮਰਾਸੀ, ਉਹ ਗਾਉਣ ਵਾਸਤੇ ਵੀ ਆਉਂਦੇ ਸੀ ਤੇ ਲੋਕ ਉਹਨਾਂ ਨੂੰ ਵਿਆਹ ਸ਼ਾਦੀਆਂ 'ਚ ਪੈਸਾ ਧੇਲਾ ਵੀ ਦਿੰਦੇ ਸੀ। ਕਹਿਣ ਲੱਗੇ ਹੁਣ ਉਹ ਜਿਹੜਾ ਡੂਮ ਆ, ਉਹ ਬੋਲੇ ਬੰਦੇ ਦੇ ਅੱਗੇ ਗਾਈ ਜਾਵੇ, ਤੇ ਬੋਲੇ ਨੂੰ ਤਾਂ ਸੁਣਦਾ ਹੀ ਕੁਛ ਨਹੀਂ, ਉਹਨੇ ਕੀ ਦੇਣਾ ਉਹਨੂੰ? ਤੇ ਜਿਹੜਾ ਸੂਮ ਆ ਕੰਜੂਸ ਬੰਦਾ ਹੈ ਉਹਦੇ ਅੱਗੇ ਵੀ ਜਿੰਨਾ ਮਰਜ਼ੀ ਕੋਈ ਗਾਈ ਜਾਵੇ ਮਰਾਸੀ ਆਣ ਕੇ ਡੂਮ ਆ ਕੇ ਉਹ ਵੀ ਕੁਛ ਨਹੀਂ ਦਿੰਦਾ। ਭਾਈ ਗੁਰਦਾਸ ਜੀ ਕਹਿੰਦੇ ਸੂਮ ਨਾ ਡੂਮ ਕਵਾਏ ਪਹਿਨਾਵਾ, ਕਵਾਏ ਦਾ ਮਤਲਬ ਵੀ ਚੰਗੀ ਪੁਸ਼ਾਕ ਤੇ ਨਹੀਂ ਨਾ ਉਹ ਦੇ ਦੇਗਾ ਉਹਨੂੰ, ਕਿਉਂਕਿ ਇੱਕ ਨੂੰ ਸੁਣਦਾ ਨਹੀਂਗਾ ਬੋਲੇ ਨੂੰ ਤਾਂ ਨਹੀਂ ਉਹ ਕੁਛ ਦਿੰਦਾ, ਤੇ ਜਿਹੜਾ ਦੂਸਰਾ ਉਹ ਦਿਲ ਦਾ ਸੂਮ ਆ ਕੰਜੂਸ ਆ ਇਸ ਕਰਕੇ ਉਹ ਵੀ ਕੁਛ ਨਹੀਂ ਦੇ ਸਕਦਾ। ਤੀਸਰੀ ਪੰਕਤੀ ਵਿੱਚ ਫਰਮਾਨ ਕਰਦੇ ਨੇ ਪੁੱਛੈ ਮਸਲਤ ਗੁੰਗਿਓ ਵਿਗੜੈ ਕੰਮ ਜਵਾਬ ਨਾ ਆਵੈ। ਮਸਲਤ ਦਾ ਅਰਥ ਹੁੰਦਾ ਸਲਾਹ ਲੈਣੀ, ਕਹਿੰਦੇ ਕਿਤੇ ਕੋਈ ਕੰਮ ਵਿਗੜ ਜਾਏ ਸਾਡਾ ਤੇ ਵਿਗੜੇ ਕੰਮ ਨੂੰ ਸਵਾਰਨ ਵਾਸਤੇ ਠੀਕ ਕਰਨ ਲਈ ਗੁੰਗੇ ਬੰਦੇ ਦੇ ਕੋਲੋਂ ਜਾ ਕੇ ਸਲਾਹ ਮੰਗੀ ਜਾਈਏ ਵੀ ਮੈਨੂੰ ਸਲਾਹ ਦੇ ਵੀ ਆਹ ਜਿਹੜਾ ਕੰਮ ਹੈ ਮੇਰਾ ਕਿਵੇਂ ਰਾਸ ਹੋ ਸਕਦਾ, ਆਹ ਮੇਰਾ ਕੰਮ ਵਿਗੜਿਆ ਜਿਹੜਾ ਇਹ ਕਿਵੇਂ ਹੁਣ ਸਿਰੇ ਚੜ੍ਹ ਸਕਦਾ। ਕਹਿੰਦੇ ਗੁੰਗੇ ਬੰਦੇ ਕੋਲੋਂ ਸਲਾਹ ਮੰਗੀਏ ਤੇ ਅੱਗਿਓਂ ਕੋਈ ਜਵਾਬ ਦੇਗਾ, ਵਿਗੜੇ ਕੰਮ ਜਵਾਬ ਨਾ ਆਵੇ। ਕਹਿੰਦੇ ਅੱਗਿਓਂ ਕੋਈ ਵੀ ਜਵਾਬ ਉਹਨੂੰ ਨਹੀਂ ਔੜਦਾ, ਬੋਲ ਕੇ ਕੁਝ ਵੀ ਨਹੀਂ ਦੱਸ ਸਕਦਾ। ਫੁੱਲ ਵਾੜੀ ਵੜ ਗੁਣਗੁਣਾ, ਮਾਲੀ ਨੂੰ ਨਾ ਇਨਾਮ ਦਿਵਾਵੇ। ਕਹਿਣ ਲੱਗੇ ਫੁੱਲਾਂ ਦੀ ਬਗੀਚੀ ਵਿੱਚ ਵੜ ਕੇ ਜਿਹੜਾ ਗੁਣਗੁਣਾ ਬੰਦਾ ਉਹ ਮਾਲੀ ਨੂੰ ਇਨਾਮ ਤੇ ਨਹੀਂ ਨਾ ਦੇ ਸਕਦਾ ਜਾਂ ਦਵਾ ਸਕਦਾ ਕਿਸੇ ਕੋਲੋਂ, ਭਾਵ ਜਿਹੜੇ ਬੰਦੇ ਦੇ ਨੱਕ ਨੂੰ ਖੁਸ਼ਬੋ ਹੀ ਕੋਈ ਨਹੀਂ ਆਉਂਦੀ। ਗੁਣਗੁਣਾ ਦਾ ਮਤਲਬ ਜਿਹੜੇ ਬੰਦੇ ਦਾ ਨੱਕ ਠੀਕ ਨਹੀਂ ਗਾ, ਜਿਸ ਦੇ ਨੱਕ ਨੂੰ ਕੋਈ ਮੁਸ਼ਕ ਨਹੀਂ ਆਉਂਦਾ, ਕੋਈ ਸੁਗੰਧੀ ਸਮੈਲ ਨਹੀਂ ਆਉਂਦੀ, ਉਹਨੂੰ ਗੁਣਗੁਣਾ ਕਹਿੰਦੇ। ਫੁੱਲਵਾੜੀ ਵਣ ਗੁਣਗੁਣਾ, ਜਿਸ ਦੇ ਨੱਕ ਨੂੰ ਕੋਈ ਸੁਗੰਧੀ ਨਹੀਂ ਆਉਂਦੀ, ਕੋਈ ਖੁਸ਼ਬੋ ਨਹੀਂ ਆਉਂਦੀ। ਕਹਿਣ ਲੱਗੇ ਹੁਣ ਫੁੱਲਾਂ ਦੀ ਬਗੀਚੀ 'ਚ ਵਾੜ ਦਿਓ ਤੇ ਉਹ ਮਾਲੀ ਨੂੰ ਇਹ ਥੋੜ੍ਹੀ ਕਹੇਗਾ ਆਪ ਹੀ ਤੈਨੂੰ ਇਨਾਮ ਦੇਵਾਂ, ਬੜੇ ਵਧੀਆ ਫੁੱਲ ਤੂੰ ਲਾਏ, ਬੜੀ ਸੋਹਣੀ ਸੁਗੰਧੀ ਆਉਂਦੀ, ਆ ਗੁਲਾਬ ਦੀ ਆ ਚਮੇਲੀ ਦੀ ਸੁਗੰਧੀ ਹੈ, ਆ ਬੜੇ ਬੜੇ ਸੁੰਦਰ ਫੁੱਲ ਖਿੜੇ ਨੇ। ਕਹਿਣ ਲੱਗੇ ਨਾ ਉਹ ਮਾਲੀ ਨੂੰ ਆਪ ਇਨਾਮ ਦੇ ਸਕਦਾ ਕੁਛ ਤੇ ਨਾ ਕਿਸੇ ਕੋਲੋਂ ਕੋਈ ਇਨਾਮ ਦਵਾ ਹੀ ਸਕਦਾ, ਕਿਉਂਕਿ ਉਹਦਾ ਨੱਕ ਹੀ ਨਹੀਂ ਕੰਮ ਕਰਦਾ। ਲੂਲੇ ਨਾਲ ਵਿਆਹੀ ਹੈ ਕੇਵ ਗਲ ਮਿਲ ਕਾਮਣ ਗਲ ਲਾਵੇ। ਕਹਿੰਦੇ ਲੂਲਾ ਬੰਦਾ ਜਿਹੜਾ ਉਸ ਦੇ ਨਾਲ ਕੋਈ ਔਰਤ ਵਿਆਹੀ ਜਾਵੇ ਤਾਂ ਕਿਸ ਤਰ੍ਹਾਂ ਉਸ ਦੇ ਗਲ ਨਾਲ ਲੱਗ ਕੇ ਉਹਨੂੰ ਪਿਆਰ ਕਰ ਸਕਦੀ ਹੈ, ਤੇ ਉਹ ਜਿਹੜਾ ਲੂਲਾ ਉਹ ਉਸ ਔਰਤ ਨੂੰ ਆਪਣੇ ਗਲ ਨਾਲ ਭਾਵ ਕਿਵੇਂ ਲਾ ਸਕਦਾ। ਕਹਿਣ ਦਾ ਭਾਵ ਵੀ ਉਹਦੀ ਗਲਵਕੜੀ ਵਿੱਚ ਆ ਕੇ ਉਹ ਪਿਆਰ ਨਹੀਂ ਲੈ ਸਕਦੀ, ਕਿਉਂਕਿ ਲੂਲਾ ਜਿਹੜਾ ਉਹਨੂੰ ਗਲਵਕੜੀ ਪਾ ਹੀ ਨਹੀਂ ਸਕਦਾ। ਲੂਲੇ ਨਾਲ ਵਿਆਹੀ ਹੈ ਭਾਵ ਲੂਲੇ ਨਾਲ ਕੋਈ ਔਰਤ ਵਿਆਹੀ ਜਾਵੇ, ਕੇਵ ਗਲ ਮਿਲ ਕਾਮਣ ਗਲ ਲਾਵੇ, ਤਾਂ ਉਹ ਕਿਸ ਤਰ੍ਹਾਂ ਉਸਦੇ ਗਲ ਨਾਲ ਮਿਲ ਕੇ ਉਸਨੂੰ ਆਪਣੇ ਗਲ ਨਾਲ ਲਾ ਸਕਦਾ ਹੈ, ਭਾਵ ਨਹੀਂ ਲਾ ਸਕਦਾ। ਸਭਨਾ ਚਾਲ ਸੁਹਾਵਣੀ, ਲੰਗੜਾ ਕਰੇ ਲਖਾਓ ਲੰਗਾਵੇ। ਸਭਨਾ ਦੀਆਂ ਚਾਲਾਂ ਸੁੰਦਰ ਆ, ਸਾਰੇ ਬੜੇ ਐਂ ਟਹਿਲ ਟਹਿਲ ਕੇ ਤੁਰਦੇ ਨੇ, ਪਰ ਲੰਗੜਾ ਬੰਦਾ ਜਿਹੜਾ ਆਪਣੀ ਚਾਲ ਦਾ ਦਿਖਾਵਾ ਕਰਦਾ ਹੈ ਪਰ ਫਿਰ ਵੀ ਲੰਘਾਉਂਦਾ ਆ, ਲੰਘਾ ਕੇ ਹੀ ਚੱਲਦਾ, ਉਹਦੀ ਚਾਲ ਵਧੀਆ ਨਹੀਂ ਬਣ ਸਕਦੀ। ਲੋਕੈ ਨਾ ਮੂਰਖ ਆਪ ਲਿਖਾਵੇ, ਮੂਰਖ ਲੋਕਦਾ ਨਹੀਂ ਆਪਣਾ ਆਪ ਪ੍ਰਗਟ ਕਰ ਹੀ ਦਿੰਦਾ ਹੈ। ਇਹ ਅਖੀਰਲੀ ਪੰਕਤੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੱਤ ਕੱਢਿਆ, ਸਿੱਟਾ ਕੱਢਿਆ ਕਿ ਜਿਹੜਾ ਮੂਰਖ ਬੰਦਾ ਹੈ ਉਸ ਦਾ ਕੰਮ ਕੀ ਹੈ। ਹੁਣ ਇੱਥੇ ਖਿਮਾ ਕਰਿਆ ਜੀ, ਭਾਈ ਗੁਰਦਾਸ ਜੀ ਦਾ ਜਿਹੜਾ ਭਾਵ ਆ ਉਹ ਇਹ ਨਹੀਂ ਵੀ ਕੋਈ ਅੰਗਹੀਣ ਬੰਦਾ ਆ ਤੇ ਉਸ ਦਾ ਕੋਈ ਮਜ਼ਾਕ ਦਾਸ ਬੇਨਤੀ ਕਰ ਰਿਹਾ ਉਡਾ ਰਿਹਾ ਕੋਈ, ਇਹ ਬਾਤ ਨਹੀਂ ਹੈ। ਭਾਈ ਗੁਰਦਾਸ ਜੀ ਨੇ ਜਿੰਨੀਆਂ ਦਲੀਲਾਂ ਦਿੱਤੀਆਂ ਉਹਦਾ ਭਾਵ ਇਹ ਹੈ ਕਿ ਭਾਵੇਂ ਕੋਈ ਬੰਦਾ ਲੰਘਾ ਕੇ ਤੁਰਦਾ ਆ, ਉਹ ਜਿੰਨਾ ਮਰਜ਼ੀ ਵਧੀਆ ਤੁਰਨ ਦੀ ਕੋਸ਼ਿਸ਼ ਕਰੇ ਪਰ ਉਹਦਾ ਪ੍ਰਗਟ ਹੋ ਹੀ ਜਾਣਾ ਵੀ ਇਹਦੀ ਲੱਤ ਕੰਮ ਨਹੀਂ ਕਰਦੀ। ਲੂਲਾ ਬੰਦਾ ਜਿਹੜਾ ਹੈ ਜਾਂ ਗੁਣਗੁਣਾ ਹੈ ਜਿਹੜਾ, ਗੁੰਗਾ ਹੈ ਜਿਹੜਾ, ਬੋਲਾ ਹੈ, ਅੰਨਾ ਆ ਸਾਧ ਸੰਗਤ, ਉਹਨਾਂ ਦਾ ਆਪਣਾ ਆਪ ਪ੍ਰਗਟ ਹੋ ਹੀ ਜਾਂਦਾ ਹੈ, ਪਤਾ ਲੱਗ ਜਾਂਦਾ ਉਹਨਾਂ ਦਾ ਕਿ ਇਹ ਗੁੰਗਾ ਆ ਜਾਂ ਇਹ ਬੋਲਾ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਤੋਂ ਬੇਮੁੱਖ ਲੋਕ ਨੇ, ਸਤਿਗੁਰ ਤੋਂ ਟੁੱਟੇ ਹੋਏ ਜਿਹੜੇ ਲੋਕ ਨੇ, ਉਹਨਾਂ ਦਾ ਵੀ ਸੰਸਾਰ ਜਗਤ ਦੇ ਵਿੱਚ ਪਤਾ ਲੱਗ ਜਾਂਦਾ। ਮੂਲੀ ਬੋਲੀ ਕਾਜ ਵਿਗਾੜਿਆ ਜਿਉਂ ਮੂਲੀ ਪੱਤਾ, ਭਾਈ ਗੁਰਦਾਸ ਜੀ ਦਾ ਹੀ ਵਚਨ ਹੈ। ਭਾਵ ਇਸੇ ਤਰ੍ਹਾਂ ਜਿਹੜੇ ਮੂਰਖ ਲੋਕ ਨੇ, ਪਰਮੇਸ਼ੁਰ ਤੋਂ ਟੁੱਟੇ ਹੋਏ ਮਨਮੁੱਖ ਲੋਕ ਨੇ, ਸਾਧ ਸੰਗਤ, ਉਹਨਾਂ ਦਾ ਬੈਠਿਆਂ ਬਿਠਾਇਆਂ ਦੇ ਵਿੱਚ ਭਰੀ ਸਭਾ 'ਚ ਵੀ ਪਤਾ ਲੱਗ ਜਾਂਦਾ ਵੀ ਇਹ ਬੰਦਾ ਗੁਰੂ ਤੋਂ ਬੇਮੁੱਖ ਆ, ਇਹ ਸਤਿਗੁਰੂ ਦੇ ਨਾਲੋਂ ਪਰਮੇਸ਼ੁਰ ਦੇ ਨਾਲੋਂ ਇਹ ਟੁੱਟਿਆ ਹੋਇਆ ਇਨਸਾਨ ਹੈ। ਇਸ ਲਈ ਪਰਮੇਸ਼ੁਰ ਨਿਰੰਕਾਰ ਵਾਹਿਗੁਰੂ ਦੀ ਬੰਦਗੀ ਵਾਲੇ ਜਿਹੜੇ ਆ ਉਹ ਸੰਸਾਰ ਤੋਂ ਜੀਵਨ ਦੀ ਬਾਜ਼ੀ ਜਿੱਤ ਕੇ ਜਾਣ ਵਾਲੇ ਆ। ਆਪਾਂ ਮੂਰਖਾਂ ਦੀ ਤਰ੍ਹਾਂ ਜ਼ਿੰਦਗੀ ਨਹੀਂ ਜੀ, ਪਰਮੇਸ਼ੁਰ ਤੋਂ ਟੁੱਟਿਆ ਹੋਇਆ ਲੋਕਾਂ ਦੀ ਤਰ੍ਹਾਂ ਆਪਾਂ ਜ਼ਿੰਦਗੀ ਨਹੀਂ ਜੀਣੀ। ਜ਼ਿੰਦਗੀ ਜੀਣੀ ਹੈ ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਜੁੜ ਕੇ, ਪਰਮਾਤਮਾ ਦੀ ਬੰਦਗੀ ਪ੍ਰਭੂ ਦੀ ਇਬਾਦਤ ਵਿੱਚ ਜੁੜ ਕੇ ਜ਼ਿੰਦਗੀ ਜੀਣੀ ਹੈ, ਤਾਂ ਕਿ ਸੰਸਾਰ ਜਗਤ ਦੇ ਵਿੱਚ ਵਿਚਰਦਿਆਂ ਹੋਇਆਂ, ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ, ਅਸੀਂ ਸੋਹਣਾ ਜੀਵਨ ਜੀ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋਈਏ। ਇਹਨਾਂ ਅੱਖਾਂ ਦੁਆਰਾ ਮਾਲਕ ਦਾ ਦੀਦਾਰ, ਅੰਤਰ ਗੁਰ ਆਰਾਧਨ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ, ਦਰਗਹਿ ਪਾਈਐ ਠਾਉ। ਜੇ ਅੰਤਰ ਗੁਰ ਆਰਾਧਨਾ ਸਾਡੇ ਕੋਲ ਆ ਜਾਵੇ, ਰਸਨਾ ਨਾਲ ਜਪਣਾ ਸਾਡੇ ਕੋਲ ਆ ਜਾਏ, ਨੇਤਰਾਂ ਨਾਲ ਉਹਦਾ ਦਰਸ਼ਨ ਕਰਨਾ ਸਾਡੇ ਕੋਲ ਆ ਜਾਏ, ਸਰਵਣਾ ਦੇ ਨਾਲ ਸੁਣਨਾ ਸਾਡੇ ਕੋਲ ਆ ਜਾਏ, ਇਹ ਚਾਰ ਗੁਣ ਅਗਰ ਸਾਡੇ ਕੋਲ ਹੋਣ ਤਾਂ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਦੇ ਨਾਲ ਤੂੰ ਰੰਗਿਆ ਜਾਏਗਾ, ਸਤਿਗੁਰ ਸੇਤੀ ਰਤਿਆ। ਤੇ ਜੇ ਸਤਿਗੁਰੂ ਦੇ ਨਾਲ ਰੰਗੇ ਜਾਈਏ ਫਿਰ ਕੀ ਹੋਏਗਾ, ਦਰਗਹਿ ਪਾਈਏ ਠਾਉ, ਰੱਬ ਦੀ ਦਰਗਾਹ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਫਿਰ ਸਾਨੂੰ ਥਾਂ ਮਿਲ ਜਾਏਗੀ, ਉਹਦੀ ਹਜ਼ੂਰੀ ਵਿੱਚ ਸਾਨੂੰ ਟਿਕਾਣਾ ਮਿਲ ਜਾਏਗਾ। ਪਰ ਇਹ ਦਾਤ ਸਾਰਿਆਂ ਨੂੰ ਸਾਧ ਸੰਗਤ ਨਹੀਂ ਮਿਲਦੀ। ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਤ ਦੇ, ਜਗ ਮਹਿ ਉੱਤਮ ਕਾਂਢੀਏ ਵਿਰਲੇ ਕੇ ਕੇ ਕਿਤੇ ਕਿਤੇ ਨੇ ਐਸੇ, ਜਿਹੜੇ ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਜੁੜੇ ਹੋਏ ਆ, ਐਸੇ ਵਿਰਲਿਆਂ ਦੇ ਵਿੱਚ, ਟਾਵਿਆਂ ਦੇ ਵਿੱਚ ਕਿਤੇ ਸਾਡੀ ਵੀ ਗਿਣਤੀ ਹੋਏ, ਅਸੀਂ ਵੀ ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਜੁੜ ਕੇ ਜੀਵਨ ਦੀ ਬਾਜ਼ੀ